ਫਿਲਹਾਲ ਪ੍ਰੋਗਰਾਮ ਦੇ ਵਿਚ ਸਮਾਂ ਹੋ ਚੁੱਕਿਆ ਸਾਡੇ ਅਗਲੇ ਸਿਲਸਿਲੇ ਦਾ ਤੇ ਅਗਲਾ ਸਿਲਸਿਲਾ ਜਿਹੜਾ ਹੈਗਾ ਜੀ ਉਹ ਹੈ ਵਿਰਸਾ ਤੇ ਇਤਿਹਾਸ ਦਾ ਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਸਾਡੇ ਨਾਲ ਹਮੇਸ਼ਾ ਸਾਡਾ ਸਾਥ ਦਿੰਦੇ ਹੁੰਦੇ ਆ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਸੋ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਸਾਡੇ ਨਾਲ ਜੁੜਦੇ ਨੇ US ਤੋਂ ਇਸ ਵੇਲੇ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਚੁੱਕੇ ਨੇ ਉਨ੍ਹਾਂ ਨੂੰ ਵੀ ਇਸ ਸਿਲਸਿਲੇ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਕਰਦੇ ਆ ਦਿਲਬਰ ਸਾਹਿਬ ਪ੍ਰੋਗਰਾਮ ਲਹਿਰਾਂ ਦੇ ਵਿਚ ਯਾਨੀ ਕਿ ਹਰਮਨ ਰੇਡੀਓ ਦੇ ਮਾਰਨਿੰਗ ਸ਼ੋਅ ਦੇ ਵਿਚ ਤੇ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦਿਲਬਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਔਰ ਪਿਛਲੇ ਹਫਤੇ ਤੁਹਾਡੀ ਜਿਹੜੀ ਗੈਰ ਹਾਜ਼ਰੀ ਲੱਗੀ ਹੈ ਕਿਉਂਕਿ ਉਡੀਕ ਜਿਹੜੀ ਹੈ ਬੜੀ ਬਣੀ ਰਹਿੰਦੀ ਹੈ ਉਹਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਮੈਸੇਜਸ ਆ ਉਹਨਾਂ ਤੋਂ ਸਾਨੂੰ ਆਗਾਹ ਹੋਣ ਦੀ ਲੋੜ ਹੈ ਬਹੁਤ ਤਰ੍ਹਾਂ ਦੇ ਜਿਹੜੇ ਹੈਕਰਸ ਆ ਉਹ ਆਨਲਾਈਨ ਬੈਠੇ ਹੋਏ ਆ ਸਾਡੇ ਜਿਹੜੇ ਅਕਾਊਂਟਸ ਆ ਚਾਹੇ ਉਹ ਸੋਸ਼ਲ ਮੀਡੀਆ ਦੇ ਆ ਚਾਹੇ ਸਾਡੇ ਫੋਨ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਉਹ ਜੁੜਦੇ ਨਜ਼ਰ ਆਉਂਦੇ ਆ ਸੋ ਤੁਹਾਡੇ ਨਾਲ ਵੀ ਇਹੋ ਜਿਹਾ ਇੱਕ ਵਾਕਿਆ ਜਿਹੜਾ ਉਹ ਵਾਪਰਿਆ ਉਹਦੇ ਬਾਰੇ ਵੀ ਜ਼ਰੂਰ ਸਾਂਝ ਬਣਾਇਓ ਸੋ ਇਹ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਹੈ ਇਹ ਆ ਰਹੀ ਹੈ ਤੁਸੀਂ USA ਦੇ ਵਿੱਚ ਬੈਠੇ ਹੋ ਤੁਹਾਡੇ ਨਾਲ ਵੀ ਇਹੋ ਜਿਹਾ ਵਾਕਿਆ ਜਿਹੜਾ ਉਹ ਵਾਪਰਿਆ ਖੈਰ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਇਹੋ ਜਿਹੇ ਜਿਹੜੇ ਯਤਨ ਹੈ ਉਹ ਹੋ ਰਹੇ ਹੈ ਸੋ ਇਹ ਆਪਣੇ ਆਪ ਦੇ ਵਿੱਚ ਹੀ ਮੈਨੂੰ ਲੱਗਦਾ ਕਿ ਬਹੁਤ ਹੀ ਘਿਨਾਉਣਾ ਕੰਮ ਹੈ ਜਿਹੜੇ ਲੋਕ ਵੀ ਇਹੋ ਜਿਹੇ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਕਹਿ ਸਕਦੇ ਹਾਂ ਕਿ ਵਾਰਦਾਤਾਂ ਜਿਹੜੀਆਂ ਕਰ ਰਹੇ ਇੱਕ ਤਰ੍ਹਾਂ ਦੀਆਂ ਇਹ ਵੀ ਵਾਰਦਾਤਾਂ ਹੀ ਆ ਜੀ ਇਹ ਸਿੱਧੇ ਤੌਰ ਦੇ ਉੱਤੇ ਵਾਰ ਨਹੀਂ ਆ ਪਰ ਅਸਿੱਧੇ ਤੌਰ ਦੇ ਉੱਤੇ ਸਾਡੇ ਉੱਤੇ ਬਹੁਤ ਵੱਡਾ ਜਿਹੜਾ ਵਾਰ ਹੈ ਇਸ ਵੇਲੇ ਕੀਤਾ ਜਾ ਰਿਹਾ ਹੈ ਇਹ ਜਿਹੜੀਆਂ ਡਿਵਾਈਸਿਸ ਦੇ ਰੂਪ ਦੇ ਵਿੱਚ ਜਾਂ ਫਿਰ ਇਹ ਜਿਹੜਾ ਇੰਟਰਨੈਟ ਆ ਇੰਟਰਨੈਟ ਸੇਵਾਵਾਂ ਦੇ ਰੂਪ ਦੇ ਵਿੱਚ ਸੋ ਦਿਲਬਰ ਸਾਹਿਬ ਜਿਵੇਂ ਤੁਸੀਂ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ ਬਿਲਕੁਲ ਇੱਕ ਖਾਸ ਤਿਉਹਾਰ ਹੈ ਸਾਡੇ ਹਿੰਦੂ ਵੀਰਾਂ ਭੈਣਾਂ ਦਾ ਤੇ ਆਪਾਂ ਸਾਰੇ ਹੀ ਵੈਸੇ ਜਦੋਂ ਇੱਕ ਮਲਟੀ ਕਲਚਰ ਦੀ ਗੱਲ ਕਰਦੇ ਹਾਂ ਤਾਂ ਫਿਰ ਉਸ ਮਲਟੀ ਕਲਚਰ ਦੇ ਵਿੱਚ ਬਹੁਤ ਸੱਭਿਆਚਾਰ ਜਿਹੜਾ ਹੁੰਦਾ ਉਹਦੇ ਵਿੱਚ ਸਾਡੇ ਲਈ ਸਾਰੇ ਤਰ੍ਹਾਂ ਦੇ ਜਿਹੜੇ ਤਿਉਹਾਰ ਹੈ ਬੜੇ ਹੀ ਸਨਮਾਨਜਨਕ ਹੁੰਦੇ ਆ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ ਹਨਾ ਸੋ ਸਾਡੇ ਲਈ ਇਹ ਦਰਿਆ ਦਿਲ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇੱਜ਼ਤ ਮਾਣ ਜਿਹੜੀ ਆ ਉਹ ਮਨੁੱਖ ਨੂੰ ਮਨੁੱਖ ਦੇ ਤੌਰ ਦੇ ਉੱਤੇ ਦੇਣ ਦੇ ਲਈ ਉਪਦੇਸ਼ ਕੀਤਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਜਨਮ ਅਸ਼ਟਮੀ ਦੇ ਉੱਤੇ ਅਸੀਂ ਮੁਬਾਰਕਾਂ ਵੀ ਦਿੰਦੇ ਹਾਂ ਆਪਣੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਤੇ ਇਹਦੇ ਨਾਲ ਹੀ ਅੱਜ ਇੱਕ ਖਾਸ ਸਿੱਖ ਸ਼ਖਸੀਅਤ ਜਿਹੜੀ ਹੈ ਸਿੱਖ ਵਿਦਵਾਨ ਸਰਦਾਰ ਕਾਹਨ ਸਿੰਘ ਨਾਭਾ ਹੋਰਾਂ ਦੇ ਜਨਮ ਦਿਨ ਦੀਆਂ ਵੀ ਮੁਬਾਰਕਾਂ ਜਿਹੜੀਆਂ ਉਹ ਅਸੀਂ ਸਾਰਿਆਂ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਜੀ
ਜੀ ਵੇਖੋ ਸਿੱਖ ਕੌਮ ਨੇ ਵੈਸੇ ਬਹੁਤ ਵੱਡੇ ਵੱਡੇ ਲਿਖਾਰੀ
ਜੀ
ਪੈਦਾ ਕੀਤੇ ਹੈ ਪਰ ਸਿੱਖ ਇਤਿਹਾਸ ਦੇ ਵਿੱਚ ਭਾਈ ਕਾਹਨ ਸਿੰਘ ਨਾਭੇ ਦਾ ਨਾਂ ਹਮੇਸ਼ਾ ਸੁਨਹਿਰੀ ਅੱਖਰਾਂ ਦੇ ਵਿੱਚ ਚਮਕਦਾ ਰਹੇਗਾ
ਬਿਲਕੁਲ
ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜਿਨ੍ਹਾਂ ਦੀ ਮਹਾਨ ਰਚਨਾ ਮਹਾਨ ਕੋਸ਼
ਜੀ
ਅੱਜ ਸਾਡੇ ਵਿੱਚ ਹੈ ਉੱਥੋਂ ਸਾਨੂੰ ਬਹੁਤ ਵੱਡਾ ਗਿਆਨ ਮਿਲਦਾ
ਜੀ
ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜਿਨ੍ਹਾਂ ਦਾ ਜਨਮ ਪਿਤਾ ਨਰੈਣ ਸਿੰਘ ਦੇ ਘਰ ਮਾਤਾ ਹਰ ਕੌਰ ਦੀ ਕੁੱਖੋਂ
ਜੀ
ਹੋਇਆ ਸੀ ਲੇਕਿਨ ਇਹ ਤਿੰਨ ਭਰਾ ਸਨ
ਜੀ
ਵੱਡਾ ਭਰਾ ਸੀ ਨੀਹਾ ਸਿੰਘ ਉਸ ਤੋਂ ਬਾਅਦ ਸੀ ਕੇਸ਼ਨ ਸਿੰਘ ਉਸ ਤੋਂ ਬਾਅਦ ਸੀ ਕਾਹਨ ਸਿੰਘ
ਜੀ
ਔਰ ਇਹਨਾਂ ਦੀ ਇੱਕ ਭੈਣ ਸੀ ਉਹਦਾ ਨਾਂ ਸੀ ਕਾਹਨ ਕੌਰ ਉਹਨਾਂ ਨੇ ਵੈਸੇ ਕੋਈ ਸਕੂਲ ਕਾਲਜ ਵਿੱਚ ਜਾ ਕੇ ਵਿਦਿਆ ਪ੍ਰਾਪਤ ਨਹੀਂ ਕੀਤੀ ਪਿੰਡ ਦੇ ਲੋਕਲ ਜਿਹੜੇ ਪੰਡਿਤ ਸੀ ਜਾਂ ਗ੍ਰੰਥੀ ਸੀ ਉਹਨਾਂ ਕੋਲੋਂ ਜਾ ਕੇ ਇਹਨਾਂ ਨੇ ਵਿਦਿਆ ਪ੍ਰਾਪਤ ਕੀਤੀ
ਜੀ
ਮੈਂ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਮੈਂ ਦੱਸਣਾ ਚਾਹੁੰਦਾ ਕਿ 1885 ਈਸਵੀ ਦੇ ਵਿੱਚ ਅੰਗਰੇਜ਼ ਰਾਈਟਰ ਮਿਸਟਰ ਮੈਕਾਲਫ ਦੇ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ
ਜੀ
ਕਿਉਂਕਿ ਮਿਸਟਰ ਮੈਕਾਲਫ ਉਸ ਵੇਲੇ ਸਿੱਖ ਇਤਿਹਾਸ ਦੇ ਉੱਤੇ 6ਵੇਂ ਵੋਲੀਮੇ ਦੇ ਉੱਤੇ ਕੰਮ ਕਰ ਰਹੇ ਸੀ ਉਹਨਾਂ ਨੂੰ ਭਾਈ ਕਾਹਨ ਸਿੰਘ ਨਾਭਾ ਹੁਣਾਂ ਨੇ ਉਹਨਾਂ ਦੀ ਬੜੀ ਮਦਦ ਕੀਤੀ
ਜੀ
ਫਿਰ ਉਹ ਭਾਈ ਕਾਹਨ ਸਿੰਘ ਨਾਭਾ ਜੀ ਨੂੰ ਕੁਝ ਸਮੇਂ ਵਾਸਤੇ ਇੰਗਲੈਂਡ ਵੀ ਲੈ ਕੇ ਗਏ
ਜੀ
ਇੰਗਲੈਂਡ ਵਿੱਚ ਵੀ ਉਹਨਾਂ ਨੇ ਮੈਕਾਲਫ ਦੀ ਕਾਫੀ ਮਦਦ ਕੀਤੀ
ਸੋ
ਮੈਕਾਲਫ ਦੀ ਜਿਹੜੀ ਉਹ ਕਿਤਾਬ ਸੀ ਫਿਰ ਉੱਥੇ ਹੀ ਇੰਗਲੈਂਡ ਦੇ ਵਿੱਚ ਛਪੀ ਤੇ ਉਹਦੇ ਜਿਹੜੇ ਅਧਿਕਾਰ ਸੀ
ਜੀ
ਕਾਪੀ ਰਾਈਟ ਸੀਗੇ ਉਹ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੂੰ ਦਿੱਤੇ ਗਏ ਉਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਪਹਿਲੀ ਕਿਤਾਬ ਜਿਹੜੀ ਲਿਖੀ ਸੀ ਉਹ ਸੀ ਉਹਨਾਂ ਦੀ ਰਾਜ ਧਰਮ
जी
ਉਹਨਾਂ ਨੇ ਸਰਕਾਰੀ ਖਰਚੇ ਦੇ ਉੱਤੇ ਛਪਾਈ
जी
ਤੇ ਸਰਕਾਰੀ ਖਰਚੇ ਦੇ ਉੱਤੇ ਹੀ ਵੰਡੀ ਗਈ ਸੀ। ਉਸ ਵੇਲੇ ਇਹ ਮਹਾਰਾਜਾ ਹੀਰਾ ਸਿੰਘ ਦੇ ਕੋਲ ਕੰਮ ਕਰਦੇ ਸੀ।
जी
ਉਸ ਤੋਂ ਬਾਅਦ 1898 ਈਸਵੀ ਦੇ ਵਿੱਚ ਇਹਨਾਂ ਨੇ ਇੱਕ ਕਿਤਾਬ ਲਿਖੀ, ਹਮ ਹਿੰਦੂ ਨਹੀਂ,
जी
ਕਿਉਂਕਿ ਸਿੱਖ ਹਿੰਦੂਆਂ ਸਿੱਖਾਂ ਦੇ ਵਿੱਚ ਇੱਕ ਭੁਲੇਖਾ ਪਾਇਆ ਜਾ ਰਿਹਾ ਸੀ ਕਿ ਵੀ ਜਿਹੜੇ ਸਿੱਖ ਨੇ ਇਹ ਵੀ ਹਿੰਦੂ ਨੇ।
जी
ਲੇਕਿਨ ਉਹਨਾਂ ਨੇ ਬੜੀ ਮਿਹਨਤ ਕਰਕੇ ਇਹ ਕਿਤਾਬ ਲਿਖੀ ਸੀ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਨਹੀਂ,
जी
ਸਿੱਖ ਇੱਕ ਵੱਖਰੀ ਕੌਮ ਹੈ।
जी
ਔਰ ਮੈਂ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਕਿਤਾਬ ਹਰ ਸਿੱਖ ਦੀ ਘਰ ਦੀ ਲਾਇਬ੍ਰੇਰੀ ਦੀ ਸ਼ਾਇਨ ਹੋਣੀ ਚਾਹੀਦੀ ਹੈ।
जी
ਇਸ ਕਿਤਾਬ ਨੂੰ ਪੜ੍ਹੋ ਔਰ ਆਪਣੇ ਘਰ ਦੀ ਲਾਇਬ੍ਰੇਰੀ ਵਿੱਚ ਜਰੂਰ ਰੱਖੋ।
जी
ਉਸ ਤੋਂ ਬਾਅਦ 1898 ਈਸਵੀ ਦੇ ਵਿੱਚ ਉਹਨਾਂ ਨੇ ਇੱਕ ਕਿਤਾਬ ਗੁਰਮਤ ਪ੍ਰਭਾਕਰ ਲਿਖੀ।
जी
ਇਹਦੇ ਵਿੱਚ ਉਹਨਾਂ ਨੇ ਭਾਰਤੀ ਲੋਕਾਂ ਨੂੰ ਜਿਹੜੇ ਵਹਿਮਾਂ ਵਿੱਚ ਭਰਮਾਂ ਵਿੱਚ ਪਏ ਹੋਏ ਸੀ ਉਹਨਾਂ ਨੂੰ ਸੁਚੇਤ ਕੀਤਾ ਕਿ ਭਾਈ ਭਰਮਾਂ ਵਿੱਚ ਪੈਣ ਦੀ ਵਹਿਮਾਂ ਵਿੱਚ ਪੈਣ ਦੀ ਕੋਈ ਲੋੜ ਨਹੀਂ। ਉਹਨਾਂ ਨੂੰ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਜਾਗਰਤ ਕੀਤਾ ਸੀ। ਉਹ ਕਿਤਾਬ ਦਾ ਨਾਂ ਸੀ ਗੁਰਮਤ ਪ੍ਰਭਾਕਰ।
ਜੀ
ਉਸ ਤੋਂ ਬਾਅਦ ਉਹਨਾਂ ਨੇ ਇੱਕ ਗੁਰਮਤ ਸੁਧਾਕਰ ਕਿਤਾਬ 1899 ਈਸਵੀ ਵਿੱਚ ਲਿਖੀ।
ਜੀ
ਤੇ ਉਹਨਾਂ ਦੀ ਸ਼ਾਹਕਾਰ ਰਚਨਾ ਜਿਹੜੀ ਹੈ ਉਹ ਹੈ ਮਹਾਨ ਕੋਸ਼।
ਜੀ
ਮਹਾਨ ਕੋਸ਼ ਉਹਨਾਂ ਨੇ 1912 ਦੇ ਵਿੱਚ ਸ਼ੁਰੂ ਕੀਤਾ। 14 ਸਾਲ ਉਹਨਾਂ ਨੂੰ ਸੰਪੂਰਨਤਾ ਕਰਨ ਵਿੱਚ ਲੱਗੇ।
ਜੀ
1926 ਈਸਵੀ ਦੇ ਵਿੱਚ ਮਹਾਨ ਕੋਸ਼ ਸੰਪੂਰਨ ਹੋਇਆ।
ਬਿਲਕੁਲ
ਉਸ ਵੇਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ 51,000 ਰੁਪਇਆ ਦੇ ਕੇ ਇਸ ਮਹਾਨ ਕੋਸ਼ ਨੂੰ ਛਪਾਇਆ।
ਜੀ
ਮੈਂ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਉਸ ਵੇਲੇ ਇਹਦੇ 4 ਵਾਲੀਅਮ ਬਣਾਏ ਗਏ।
ਜੀ
3338 ਪੰਨੇ ਇਹਦੇ ਬਣੇ ਸੀ।
ਜੀ
ਇਹਦੀਆਂ 4 ਜਿਲਦਾਂ ਬਣਾਈਆਂ ਗਈਆਂ।
ਜੀ
ਇਹਦੀ ਕੁੱਲ ਕੀਮਤ ਉਸ ਵੇਲੇ 110 ਰੁਪਏ ਰੱਖੀ ਗਈ। ਫਿਰ 30 ਸਾਲ ਬਾਅਦ 1960 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ
ਜੀ
ਇਹ ਕਿਤਾਬ ਇਸ ਮਹਾਨ ਕੋਸ਼ ਨੂੰ ਸਮੇਟ ਕੇ 835 ਪੰਨੇ ਦੇ ਉੱਤੇ ਲੈ ਆਂਦਾ। 835 ਪੰਨੇ ਬਣਾ ਕੇ ਉਹਦੇ ਵਿੱਚ ਉਹਨਾਂ ਨੇ 90 ਪੰਨੇ ਮਹਾਨ ਕੋਸ਼ ਦੇ ਵਿੱਚ ਹੋਰ ਸ਼ਾਮਿਲ ਕੀਤੇ। 21 ਪੰਨੇ ਉਹਨਾਂ ਨੇ ਸ਼ੁਰੂਆਤ ਵਿੱਚ ਹੋਰ ਪੰਨੇ ਸ਼ੁਰੂ ਕੀਤੇ। ਇਸ ਤਰ੍ਹਾਂ ਉਹਨਾਂ ਨੇ 835 ਪੰਨਿਆਂ ਦਾ ਇਹ ਮਹਾਨ ਕੋਸ਼ ਬਣਾਇਆ ਤੇ ਜਿਹੜੀ ਉਸ ਵੇਲੇ ਕੀਮਤ ਸੀ 42 ਰੁਪਏ ਰੱਖੀ ਗਈ ਸੀ।
ਜੀ
ਅਗਰ ਅਸੀਂ ਅੱਜ ਮਹਾਨ ਕੋਸ਼ ਲੈਣਾ ਹੋਵੇ ਤੇ ਅੱਜ ਵੀ ਉਸ ਮਹਾਨ ਕੋਸ਼ ਦੀ ਕੀਮਤ ਕੋਈ ਜ਼ਿਆਦਾ ਨਹੀਂ।
ਜੀ
ਮੇਰੇ ਖਿਆਲ ਚ ਕਿ ਹਰ ਪੰਜਾਬੀ ਉਸ ਕਿਤਾਬ ਨੂੰ ਆਸਾਨੀ ਦੇ ਨਾਲ ਖਰੀਦ ਸਕਦਾ।
ਜੀ ਬਿਲਕੁਲ
ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਇੱਕ ਪੂਰਨ ਗੁਰਸਿੱਖ ਸਨ।
ਜੀ
ਉਹ ਜਾਤਾਂ ਭਰਮਾਂ ਵਿੱਚ ਨਹੀਂ ਸੀ ਪੈਂਦੇ। ਉਹਨਾਂ ਨੇ ਆਪਣੇ ਇੱਕ ਪੁੱਤਰ ਦੀ ਸ਼ਾਦੀ ਆਪਣੀ ਬਰਾਦਰੀ ਤੋਂ ਬਾਹਰਲੀ ਬਰਾਦਰੀ ਦੇ ਵਿੱਚ ਵੀ ਕੀਤੀ ਸੀ।
ਜੀ
ਕਿਉਂਕਿ ਸਿੱਖ ਧਰਮ ਇਹਨਾਂ ਭਰਮਾਂ ਵਿੱਚ ਨਹੀਂ ਪੈਂਦਾ ਕਿ ਅਸੀਂ ਜਾਤ ਬਰਾਦਰੀ ਦੇ ਵਿੱਚ ਹੀ ਵਿਆਹ ਕਰਨਾ।
ਜੀ
ਉਹਨਾਂ ਦੀ ਇੱਕ ਭਤੀਜੀ ਸੀ, ਉਹ ਵਿਧਵਾ ਸੀ, ਲੇਕਿਨ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਉਸ ਦਾ ਵੀ ਦੁਬਾਰਾ ਵਿਆਹ ਕੀਤਾ।
ਜੀ
ਕਿਉਂਕਿ ਸਿੱਖ ਧਰਮ ਇਸ ਗੱਲ ਨੂੰ ਨਹੀਂ ਮੰਨਦਾ।
ਜੀ
ਸਤੀ ਪ੍ਰਥਾ ਜਿਹੜੀ ਸੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਤੋੜੀ ਸੀ।
ਜੀ
ਉਹਨਾਂ ਨੇ ਕਿਉਂਕਿ ਇਸ ਗੁਰਸਿੱਖੀ ਦੇ ਵਿੱਚ ਪੂਰਨ ਵਿਸ਼ਵਾਸ ਹੋਣ ਕਰਕੇ ਇਹਨਾਂ ਨੇ ਆਪਣੀ ਭਤੀਜੀ ਦਾ ਦੂਜਾ ਵਿਆਹ ਕੀਤਾ ਤੇ ਉਹਨੂੰ ਸੁਖੀ ਵਸਾਇਆ।
ਜੀ
ਇਹਨਾਂ ਨੂੰ ਸੈਰ ਕਰਨ ਦਾ ਬੜਾ ਸ਼ੌਕ ਸੀ। ਇਹ ਜਦੋਂ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ ਇਹ ਸੋਲਣ ਜਾਂਦੇ ਸੀ ਤੇ ਜਾਂ ਫਿਰ ਸ਼ਿਮਲੇ ਜਾ ਕੇ ਇਹ ਛੁੱਟੀਆਂ ਕੱਟਿਆ ਕਰਦੇ ਸੀਗੇ।
ਜੀ
ਸੋ ਇਹਨਾਂ ਦਾ ਇੱਕ ਪੜਪੋਤਰਾ ਜਿਹਦਾ ਨਾਂ ਹੈ ਮੇਜਰ ਏਪੀ ਸਿੰਘ, ਜੋ ਜਿਸ ਘਰ ਦੇ ਵਿੱਚ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਰਹਿੰਦੇ ਸਨ, ਜਿੱਥੇ ਉਹਨਾਂ ਨੇ ਮਹਾਨ ਕਾਰਜ ਕੀਤੇ ਨੇ, ਉਸ ਘਰ ਦੇ ਵਿੱਚ ਅੱਜ ਕੱਲ ਉਹਨਾਂ ਦਾ ਪੜਪੋਤਰਾ ਮੇਜਰ ਏਪੀ ਸਿੰਘ ਰਹਿ ਰਿਹਾ।
ਜੀ
ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ 19 ਜੇ ਖਾਲਸਾ ਕਾਲਜ ਅੰਮ੍ਰਿਤਸਰ ਬਣਾਉਣ ਦੇ ਵਿੱਚ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਦਾ ਬੜਾ ਵੱਡਾ ਹੱਥ ਸੀ।
ਠੀਕ
ਇਹਨਾਂ ਨੇ ਤਨੋ ਮਨੋ ਔਰ ਧਨ ਦੀ ਬਹੁਤ ਸੇਵਾ ਕੀਤੀ ਸੀ ਖਾਲਸਾ ਕਾਲਜ ਦਾ ਜਦੋਂ ਬਣ ਰਿਹਾ ਸੀ।
ਜੀ
ਇਹਨਾਂ ਨੇ ਧਨ ਦੀ ਬਹੁਤ ਵੱਡੀ ਡੋਨੇਸ਼ਨ ਦੇ ਕੇ ਖਾਲਸਾ ਕਾਲਜ ਨੂੰ ਸੰਪੂਰਨ ਕੀਤਾ ਸੀ।
ਜੀ
ਔਰ 1931 ਦੇ ਵਿੱਚ ਫਿਰ ਜਿਹੜੀ ਸਿੱਖ ਐਜੂਕੇਸ਼ਨਲ ਕਾਨਫਰੰਸ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਚ ਹੋਈ ਸੀ, ਉਹਦੀ ਪ੍ਰਧਾਨਗੀ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਕੀਤੀ ਸੀ
ਜੀ।
ਤੇ ਇੱਕ ਮੈਂ ਹੋਰ ਵੀ ਦੱਸ ਦੇਣਾ ਚਾਹੁੰਦਾ ਸਰੋਤਿਆਂ ਨੂੰ ਕਿ ਜਦੋਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਅਫਗਾਨਿਸਤਾਨ ਦੇ ਵਿਚ ਰਿਸਰਚ ਕਰਨ ਗਏ ਤਾਂ ਉਸ ਵੇਲੇ ਇਹਨਾਂ ਨੂੰ ਉਥੋਂ ਦੇ ਰਾਜਾ
ਜੀ
ਨਾਦਰ ਸ਼ਾਹ ਦੀ ਤਲਵਾਰ ਜਿਹੜੀ ਸੀ ਸਨਮਾਨ ਵਜੋਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੂੰ ਭੇਂਟ ਕੀਤੀ ਗਈ ਸੀ
ਜੀ।
ਉਹ ਜਿਹੜੀ ਨਾਦਰ ਸ਼ਾਹ ਦੀ ਤਲਵਾਰ ਹੈ ਉਹ ਅੱਜ ਵੀ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਦੇ ਖਾਨਦਾਨ ਦੇ ਕੋਲ ਹੈ
ਜੀ।
ਔਰ ਹਿੰਦੁਸਤਾਨ ਦੇ ਵਿਚ ਉਸ ਵੇਲੇ ਬਰਤਾਨਵੀ ਸਰਕਾਰ ਹਕੂਮਤ ਕਰ ਰਹੀ ਸੀ
ਜੀ,
ਔਰ ਇਹਨਾਂ ਦੀਆਂ ਸਵਾਵਾਂ ਵੇਖਦੇ ਹੋਏ ਹਿੰਦੁਸਤਾਨ ਦੀ ਬਰਤਾਨਵੀ ਸਰਕਾਰ ਨੇ ਇਹਨਾਂ ਨੂੰ ਬਹਾਦਰ ਸ਼ਾਹ ਇਹਨਾਂ ਨੂੰ ਦਿੱਤਾ ਸੀ, ਉਹਨਾਂ ਨੇ ਇੱਕ ਸਨਮਾਨ ਦਿੱਤਾ ਸੀ
ਜੀ,
ਸਨਮਾਨ ਸਰਦਾਰ ਬਹਾਦਰ ਦਾ ਸਨਮਾਨ ਦਿੱਤਾ ਸੀ
ਜੀ।
ਮਤਲਬ ਇਸ ਖਿਤਾਬ ਦੇ ਨਾਲ ਅੰਗਰੇਜ਼ੀ ਹਕੂਮਤ ਨੇ ਇਹਨਾਂ ਨੂੰ ਸਨਮਾਨ ਕੀਤਾ ਸੀ
ਜੀ।
ਔਰ ਇਸ ਤਰ੍ਹਾਂ 23 ਨਵੰਬਰ 1938 ਵਾਲੇ ਦਿਨ ਦੇਸ਼ ਦੀ ਆਜ਼ਾਦੀ ਤੋਂ 11 ਸਾਲ ਪਹਿਲੇ ਜੀ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਸੀ। ਸੋ ਉਹਨਾਂ ਦਾ ਜੀਵਨ ਬੜਾ ਮਹਾਨ ਹੈ, ਉਹਨਾਂ ਦੇ ਜੀਵਨ ਤੋਂ ਅੱਜ ਸਾਨੂੰ ਸੇਧ ਲੈਣ ਦੀ ਲੋੜ ਹੈ। ਉਹਨਾਂ ਦੀਆਂ ਸਾਰੀਆਂ ਕਿਤਾਬਾਂ ਸਾਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਅਗਰ ਕੁਛ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਬਣਨਾ ਚਾਹੁੰਦੇ ਹਾਂ, ਸਾਨੂੰ ਇਹੋ ਜਿਹੇ ਸ਼ਖਸੀਅਤਾਂ ਦੀ ਜ਼ਿੰਦਗੀ ਤੋਂ, ਸ਼ਖਸੀਅਤਾਂ ਦੀ ਲਾਈਫ ਤੋਂ ਸੇਧ ਲੈਣ ਦੀ ਲੋੜ ਹੈ।
ਬਿਲਕੁਲ।
ਸੋ ਮੈਂ ਸੋਤਿਆਂ ਨੂੰ ਕਹਾਂਗਾ ਕਿ ਉਹ ਮਹਾਨ ਕੋਸ਼ ਵੇਖੋ, ਗੁਰਬਾਣੀ ਇਤਨੇ 1430